ਤਾਂ ਫਿਰ ਆ ਗਿਆ ਕੁਰਾਨ ਸ਼ਰੀਫ ਦੇ ਨਾਲ ਨੱਥੀ ਕੀਤੀ ਹੋਈ ਚਿੱਠੀ ਲੈ ਕੇ। ਜਿਸ ਵੇਲੇ ਆ ਗਿਆ, ਆ ਕੇ ਫਿਰ ਹੱਥ ਰੱਖ ਰੱਖ ਕੇ ਕਸਮਾਂ ਖਾਧੀਆਂ, ਇਹ ਤਾਂ ਫੌਜੀਆਂ ਦੀ ਗਲਤੀ ਸੀ ਕੁਝ ਕੁ ਦੀ। ਜਿਸ ਵੇਲੇ ਇਨ੍ਹਾਂ ਟਿੱਕੀ ਚੱਲਿਆ ਗਿਆ ਉਹ, ਤੇ ਸਿੰਘ ਕਹਿੰਦੇ ਮਹਾਰਾਜ ਹੋ ਸਕਦਾ ਹੁਣ ਗੁਰੂ ਸਾਹਿਬ ਵੀ ਜਾਣੀ ਜਾਣ ਜੋ ਮਾਲਕ ਪਰਮੇਸ਼ਵਰ ਦਾ ਹੁਕਮ ਆ, ਤੇ ਸਿੰਘ ਵੀ ਕਹਿ ਰਹੇ ਹੈ ਕਿ ਭੁੱਖ ਦੇ ਨਾਲ ਪ੍ਰਾਣ ਨਿਕਲ ਰਹੇ ਹੈ ਕਿ ਮਹਾਰਾਜ ਕਿਰਪਾ ਕਰੋ। ਜਿਸ ਵੇਲੇ ਗੱਲ ਕੀ ਕਿ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਕਰ ਲਿਆ। ਜਦੋਂ ਫੈਸਲਾ ਕਰ ਲਿਆ, ਗੁਰੂ ਸਾਹਿਬ ਕਹਿੰਦੇ ਚੰਗਾ ਕਰੋ ਤਿਆਰੀ। ਹੁਣ ਤਿਆਰੀ ਵਾਸਤੇ ਗੁਰੂ ਸਾਹਿਬ ਨੇ ਕੀ ਕਿਹਾ, ਕਹਿੰਦੇ ਐਂ ਕਰੋ ਆ ਜਿੰਨਾ ਗੁਰੂ ਘਰ ਦਾ ਚੜਾਵਾ ਸਤਲੁਜ ਦੇ ਵਿਚ ਪਾ ਦਿਓ, ਇਹ ਕੰਮ ਆਈ ਜਾਵੇ ਲੱਗੀ ਜਾਵੇ ਤਾਂ ਵਾਹਵਾ, ਤੇ ਨਹੀਂ ਤਾਂ ਜੇ ਇਹ ਸਹੀ ਵਰਤੋਂ ਦੇ ਵਿਚ ਨਾ ਵਰਤਿਆ ਜਾਵੇ ਗੁਰੂ ਘਰ ਦਾ ਚੜਾਵਾ, ਫੇਰ ਤਾਂ ਇਹ ਕੱਚਾ ਸਾਂਖੀਆ ਹੁੰਦਾ ਹੈ। ਬੋਲੋ ਸਤਨਾਮ। ਐਂ ਕਰੋ ਸਿੰਘੋ, ਇਹਨੂੰ ਸਤਲੁਜ ਦੀ ਭੇਟਾ ਕਰ ਦਿਓ। ਕਿਉਂ? ਜਿੱਥੇ ਕਿਤੇ ਵਾਹਿਗੁਰੂ ਦੇ ਹੁਕਮ ਚ ਪੜਾ ਹੋਇਆ ਹੋਰ ਹੋਇਆ ਫੇਰ ਆ ਜਾਣੀ ਏ, ਆਪਾਂ ਕਾਹਨੂੰ ਚੁੱਕਣਾ, ਕਾਹਨੂੰ ਚੁੱਕੀਏ ਆਪਾਂ, ਇਹ ਸਤਲੁਜ ਦੇ ਵਿਚ ਪ੍ਰਵਾਹ ਕਰ ਦਿਓ। ਲਓ ਜੀ, ਗੁਰੂ ਘਰ ਦਾ ਸਾਰਾ ਜਿੰਨਾ ਚੜਾਵਾ ਸੀ ਸਤਲੁਜ ਦੀ ਭੇਟ ਕਰਵਾ ਦਿੱਤਾ। ਕੀਮਤੀ ਵਸਤਰ ਸੀ, ਜਿਹੜੇ ਕੀਮਤੀ ਵਸਤੂਆਂ ਸੀ ਨਾਲ ਨਾਲ ਕਹਿੰਦੇ ਅਗਨ ਭੇਟ ਕਰ ਦਿਓ, ਅਗਨ ਭੇਟ ਕਰ ਦਿਓ। ਜਿਸ ਵੇਲੇ ਸਾਰੇ ਜਿੰਨੇ ਕੀਮਤੀ ਵਸਤੂਆਂ ਕੀਮਤੀ ਵਸਤਰ ਸਾਰੇ ਅਗਨ ਭੇਟ ਕਰਾਤੇ ਮਹਾਰਾਜ ਨੇ, ਸਭ ਬਿਲਕੁਲ ਲੋੜੀ ਦਾ ਸਮਾਨ ਬਸ ਬਿਲਕੁਲ ਜਮਾ ਉਹ ਰੱਖਿਆ। ਜਿਸ ਵੇਲੇ ਏਦਾਂ ਲੋੜੀ ਦਾ ਸਮਾਨ ਪੈਕ ਕਰਵਾ ਲਿਆ, ਲੋੜੀ ਦਾ ਬਿਲਕੁਲ ਵੀ ਚੀਜ਼ ਬਿਨਾਂ ਆਪਾਂ ਕਹਿੰਦੇ ਸਰਦਾ ਹੀ ਨਹੀਂ। ਜਿਸ ਵੇਲੇ ਹੁਣ ਏਦਾਂ ਲੋੜੀ ਦੀ ਪੈਕਿੰਗ ਹੋ ਗਈ ਤੇ ਜੋ ਵਾਧੂ ਸਮਾਨ ਸੀ ਜਾਂ ਕੀਮਤੀ ਸਮਾਨ ਸੀ ਉਹ ਅਗਨ ਭੇਟ ਹੋ ਗਿਆ, ਤੇ ਕਿਲ੍ਹਾ ਛੱਡਣ ਦੀਆਂ ਬਿਲਕੁਲ ਤਿਆਰੀਆਂ ਸਾਰੇ ਕਾਫਲੇ ਦੀ ਗੁਰੂ ਸਾਹਿਬ ਜੀ ਨੇ ਸੈਟਿੰਗ ਕਰ ਦਿੱਤੀ। ਇੱਕ ਪਾਸੇ ਪੰਜ ਪਿਆਰੇ ਨੇ, ਇੱਕ ਪਾਸੇ ਗੁਰੂ ਕੇ ਮਹਿਲ ਹੈ, ਉਹਨਾਂ ਨਾਲ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ, ਸਾਹਿਬਜ਼ਾਦੇ ਹੈ ਨਾਲ ਉਹਨਾਂ ਦੇ ਸਿੰਘ ਨੇ ਇੱਕ ਪਾਸੇ, ਏਦਾਂ ਜਾਣੀ ਕਿ ਸਾਰਾ ਅਲੱਗ ਅਲੱਗ ਡਿਊਟੀਆਂ ਲੱਗੀਆਂ, ਅਲੱਗ ਅਲੱਗ ਸੈਟਿੰਗ ਕਰ ਦਿੱਤੀ। ਸਾਰੇ ਕਾਫਲੇ ਦੀ ਹੁਣ ਤਿਆਰੀ ਹੋ ਗਈ। 6 ਤੇ 7 ਪੋਹ ਦੀ ਵਿਚਕਾਰਲੀ ਰਾਤ, ਯਾਨੀ ਕਿ 6 ਪੋਹ ਦੀ ਰਾਤ ਹੈ ਤੇ 7 ਦਾ ਦਿਨ ਚੜ੍ਹਨਾ। ਜਿਸ ਵੇਲੇ ਹੁਣ ਸਾਰੀ ਤਿਆਰੀ ਹੋ ਗਈ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਤਿਆਰੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਕੁਝ ਏਦਾਂ ਦੇ ਵਚਨ ਕਰਦੇ ਨੇ, ਲੈ ਚੱਲੇ ਅਨੰਦਪੁਰੀਏ ਕਰਕੇ ਕੂਚ ਫੇਰ ਨਹੀਂ ਆਉਣਾ, ਚੱਲੇ ਅਨੰਦਪੁਰੀਏ ਕਰਕੇ ਕੂਚ ਫੇਰ ਨਾ ਆਉਣਾ, ਚੱਲੇ ਹਾਂ। ہوں شریر کر کے تا نہیں اتے مڑ کے آنا، اتے جوڑ میلے لگتے رہن گے، سنگتاں دھوڑ ماسک تے لاؤندیاں رہن گیاں، پر لے آنند پوری اسی چلے ہاں، ہوں نہیں آنا۔ جس ویلے قلعہ چھڈن دیاں تیاریاں، چھ پوہ دی رات لالو صاحب کنی ٹھنڈ ہوندی ہے، وہ بھی پہاڑاں دی، تے انہاں سمیاں دے وچ کیونکہ دنوں دن ہن پردوشن ودھ گیا، دنوں دن یعنی کہ ٹھنڈ گھٹدی جاندی ہے تھوڑا، پہاڑاں دی ٹھنڈ انہاں سمیاں دے وچ تے چھ پوہ دی رات تے کنی ٹھنڈ ہونی ہے۔ جس ویلے چھڈیا قلعہ تے ہن آ رہے نے کہڑے پاسے، بھلا روپڑ والا پاسے نو کہہ لو، کیرتپور صاحب والے پاسے نو کہہ لو، نرموہ والے پاسے نو کہہ لو۔ جس ویلے آ رہا ہے قافلہ کیرتپور صاحب والے پاسے نو، ہن تھوڑی تھوڑی دور جدو آ گئے تے سنگھ روک روک کے آئے، دھونا پیچھے کر کر کے ویکھدے ہیں، کیوں؟ سچ مچ آنند پور جتھے کہ روحانی ابھیاس بھی ہوندے ہے، ساستراں دے ابھیاس بھی ہوندے ہے، تے کنا آنند بنیا ہویا، تے ہن او آنندان دی پوری آنند پور صاحب مالک دے حکم پانی دے وچ چھڈنا پیا، یعنی کہ او سمجھ لو بھی آنند پور صاحب دا بچھوڑا سنگاں توں صاحبزادیاں توں چلیا نہیں جا رہا، تھوڑی جی دور آ کے رک جاندے ہے، دھونا کر کر کے پیچھے نو پھر ویکھدے ہے، یعنی کہ درشن کر رہے ہے رج رج کے رج رج کے، کیونکہ سنگھ سمرن بھجن والے ہوندے سی، انہاں دا وی نال انبھاو ہے بھی ہن مڑ کے شریر کر کے آنا نہیں واپس، اتنے مڑ کے نہیں آنا، جس کر کے بچھوڑا نہیں چلیا جا رہا، تھوڑی تھوڑی دور آ کے پیچھے مڑ مڑ کے ویکھ رہے نے۔ چلے آنا جاوے آنند پوری دا بچھوڑا، چلے آنی جاندا آنند پوری دا بچھوڑا، جس ویلے تھوڑی دور تک آ گئے، انہوں نے ہن آپدے سوئیے پہلے چھڈیا ہوئے سی بھی ماڑی جی بڑک رکھو، جس ویلے سوئیے نے جا کے دتی خبر بھی قلعے دے وچ اوہ نکل گئے، بس اسی ویلے ہلا بول دتا، دھند بڑی پیندی ہے، ہاتھ ماریا دیندا نہیں، اسی ویلے آوازاں آنیاں شروع ہو گئیاں، فڑ لو فڑ لو فڑ لو۔ گرو صاحب کہندے سنگھو سن دے، کہندے ہاں مہاراج، کہندے کی سندا ہے بھلا، کہندے مہاراج فڑ لو دیاں آوازاں آؤندیاں، ایں لگدا ہے انہوں تاں ہلا بول دتا پیچھا کر رہے ہیں، کہندے ہاں، کہندے کوئی نہیں چکویں پیاری ہو جاؤ، ماڑا جا پینڈا تہ کرو، کسی یوگ جگہ دے اتے لا کے مورچے کران گے، دو ہاتھ یوگ تھان تے مورچے لا کے، کوئی نہیں ماڑا جا چک میں پیری تھوڑی جی واٹر نبیڑو۔ جس ویلے ہن چکمے پیری ہوئے آپ کہنے چھال، جس ویلے وہ اپر جڑے آتے نے ہوں پچھے بالکل آوازاں نیڑوں سن لگ گیا بھی جمع آپ کہنے بھی ہاں اتنے چڑھے آئے ہوں تو نیڑے آ گیا، نیڑے آئے اس ویلے وہ شاہی ڈبی تمہیں پتا سارا اتحاس تھی جانتے ہو، اتے مورچے لائے نے گرو پاتشاہ کا جیٹھا پت اجیت سنگھ بھائی ادے سنگھ ورگے سورمے، اتے ڈٹ گئے تو ادھر فوجاں آدی بس روک لیا، اتنے جنگ ہونا شروع ہو گیا، وہ ساہی ٹبی دی اوٹ بن گئی، جس ویلے اوٹ تو اکال پورکھ کی ہوں پر وہ تو فوجی نقط ہے نا، وہ بھی سانو سارا کچھ سکھاؤنا، جس ویلے وہ شاہی ٹبی دے اتنے لو جی فوجاں نو روک لیا تے جنگ شروع ہو گیا، تے گرو صاحب جی کچھ تو سنگھ اتنے جنگ کرن لگ پے روک لیا ساریاں فوجاں، گرو صاحب کچھ سنگھاں دے سمیت جدو پہنچے ہن سرسا دے کنڈے، اگے سرسا برساتی نالا ہے پہاڑی نالا تھانو پتا ہے چڑھیا ہوا اچھلیا کرتا ہے، یہ نالے تو آم ہی پتا بھی ادا ہی ہوں بارش ہو جائے تو بہت فلا ہو جا پنڈ جانے ہے تو نہیں سک بھی جانے ہے، انہوں کا یہ جی کام ہوں برساتی نالیا کا، ہوں جس ویلے یہ سرسا کیونکہ پہاڑوں ایسی بارش ہوئی ہے بڑا چڑھیا ہوا آسے پاسے پانی بڑا کھل رہا ہوا ہے کسی پاسے کی لنگن تھان، سرسا کے کنڈے تے پہنچے جدوں گرو صاحب سنگھاں دے سمیت ایک اتنے مہان کوتک ورتایا مہاراج نے، پتا کہڑا کہندے دیا سنگھ ٹائم کی ہو گیا بھائی کوتک، دیا سنگھ اپر وال نوں دیکھ کے تارے دا حساب جلایا، تو پہلا بہت گرسکھ ادا ہوں بہت گھڑیاں ادا نہیں ہوں سی بھی تینگڑ کتنے ہے کتی کتنے ہے ادا تارے کا حساب کا اپنا تو پتا نہیں سنتے ہوں بزرگوں تو، کہندے اپروکسیمیٹلی یعنی کہ لگ بھگ ٹائم دس دیں، جس ویلے دیا سنگھ دیکھا اپر والوں کہنا مہاراج ای لگتا جی چار کا ٹائم ہوں، کہندے سنگھ چار بجے تو پھر آسا دی وار کا کیرتن شروع ہو جاتا ہوں سی آنندپور صاحب، کہندے ہاں مہاراج، کہندے پھر اج کی گل ہے بھائی اج کیوں نہیں کرتے، نوٹ کرو کہندے بھائی اج پھر کیوں نہیں کرتے، چھیتی کرو کیرتن شروع کرو، مینوں تاں آتمک بھوک لگی ہے، سنگھاں نوں کہن لگے بھوک لگی ہے ہری دے نام دی کیرتن سناؤ خالساں، لگی ہے ہری دے نام دی کیرتن سناؤ خالساں، you ਕਹਿੰਦੇ ਗੁਰਸਿੱਖੋ ਭੁੱਖ ਲੱਗੀ ਹੈ ਆਤਮਕ ਭੁੱਖ ਤਾਂ ਤੇ ਜਿਹੜੇ ਨਿਤਨੇਮ ਕਰਨ ਵਾਲੇ ਹੁੰਦੇ ਆ ਸਿਮਰਨ ਕਰਨ ਵਾਲੇ ਹੁੰਦੇ ਆ ਪ੍ਰਸ਼ਾਦੇ ਦਾ ਆਪਣਾ ਟਾਈਮ ਹੁੰਦਾ ਨਾ ਉਸ ਵੇਲੇ ਜੀ ਭੁੱਖ ਲੱਗਿਆ ਆਉਂਦੀ ਹੈ ਇਵੇਂ ਜਿਵੇਂ ਗੁਰੂ ਸਾਹਿਬ ਕਹਿੰਦੇ ਭਾਈ ਨਿਤਨੇਮ ਦੀ ਭੁੱਖ ਵੀ ਟਾਈਮ ਤੇ ਲੱਗਣੀ ਚਾਹੀਦੀ ਹੈ ਬੋਲੋ ਸਤਨਾਮ ਕਹਿੰਦੇ ਸਿੰਘੋ ਕੀਰਤਨ ਸੁਣਾਓ ਭਾਈ ਨੋਟ ਕਰਿਓ ਸਾਨੂੰ ਸਿਖਾਇਆ ਇਹ ਪੁੱਤਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਰਹੇ ਹੈ ਜੇਠਾ ਪੁੱਤ ਨਾਲ ਨਾਲ ਉਹਦੇ ਸਿੰਘ ਜੰਗ ਹੋ ਰਿਹਾ ਫੜ ਲੋ ਦੀਆਂ ਆਵਾਜ਼ਾਂ ਆਉਂਦੀਆਂ ਉਧਰ ਸਰਸਾ ਚੜਿਆ ਹੋਇਆ ਪੋਹ ਦੀ ਠੰਡ ਪੈਂਦੀ ਹੈ ਧੁੰਦ ਪੈਂਦੀ ਹੈ ਹੱਥ ਹਰਿਆ ਦੀਂਦਾ ਨੀ ਨੋਟ ਕਰਿਓ ਗੁਰੂ ਸਾਹਿਬ ਕਹਿੰਦੇ ਸਿੰਘੋ ਕੀਰਤਨ ਸੁਣਾਓ ਸਾਰਾ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸਰਸਾ ਦੇ ਕੰਡੇ ਤੇ ਹੋਇਆ ਗੁਰੂ ਸਾਹਿਬ ਨੇ ਸਮਾਧਿਸ਼ਟ ਹੋ ਕੇ ਆਪ ਸੁਣਿਆ ਇਹ ਤਾਂ ਸਾਨੂੰ ਦੱਸਿਆ ਸੀ ਸਿੰਘਾ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਨਿਤਨੇਮ ਨਾ ਛੱਡੀ ਬੋਲੋ ਸਤਨਾਮ ਸਾਡਾ ਨਿਤਨੇਮ ਤਾਂ ਹੁਣ ਕੋਈ ਰਿਸ਼ਤੇਦਾਰ ਆ ਜੀ ਗੱਪਾਂ ਮਾਰਦਾ ਲੰਘ ਜਾਂਦਾ ਕਹਿੰਦੇ ਰਹਿ ਰਾਸਤਾ ਹੋਈ ਨੀ ਯਾਰ ਕੀ ਗੱਲ ਰਿਸ਼ਤੇਦਾਰ ਆ ਗਿਆ ਸੀ ਨਾ ਅੱਛਾ ਗੱਪਾਂ ਮਾਰਦੇ ਰਹੇ ਅੱਛਾ ਅੱਛਾ ਉਹਨੂੰ ਵੀ ਕਹਿ ਦਿੰਦਾ ਵੀ ਆ ਜਾ ਆਪਾਂ ਰਹਿ ਰਾਸ ਕਰੀਏ ਸਾਡਾ ਤਾਂ ਨਿਤਨੇਮ ਰਿਸ਼ਤੇਦਾਰ ਆਏ ਤੋਂ ਰਹਿ ਜਾਂਦਾ ਸਾਡੀਆਂ ਤਾਂ ਗੱਲਾਂ ਹੀ ਹੋ ਰਿਹਾ ਹੋਣਾ ਅਸੀਂ ਤਾਂ ਵਿਆਹ ਵੇਲੇ ਨਿਤਨੇਮ ਭੁੱਲ ਜਾਂਦੇ ਹਾਂ ਵਿਆਹ ਵੇਲੇ ਬੜੇ ਨੇ ਸਾਰੇ ਨੀ ਮਾਫ਼ ਕਰਨਾ ਬਹੁਤੇ ਨੇ ਜਿਹੜੇ ਨਿਤਨੇਮ ਭੁੱਲ ਜਾਂਦੇ ਆ ਵਿਆਹਾਂ ਵੇਲੇ ਰਿਸ਼ਤੇਦਾਰ ਆਏ ਤੋਂ ਜਾਂ ਕੋਈ ਹੋਰ ਬੜੇ ਬੜੇ ਕਾਰਨ ਹੁੰਦੇ ਆ ਪਰ ਗੁਰੂ ਸਾਹਿਬ ਕਹਿੰਦੇ ਕਿੰਨੀਆਂ ਮੁਸ਼ਕਲਾਂ ਜਾਂ ਨਿਤਨੇਮ ਦਾ ਤਾਂ ਨਹੀਂ ਛੱਡਣਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਇੱਕ ਬਚਨ ਕਿਹਾ ਕਰਦੇ ਸੀ ਕਹਿੰਦੇ ਗੁਰਸਿੱਖ ਨੂੰ 100 ਕੰਮ ਛੱਡ ਕੇ ਸਮੇਂ ਸਿਰ ਇਸ਼ਨਾਨ ਕਰਨਾ ਚਾਹੀਦਾ 100 ਕੰਮ ਛੱਡ ਕੇ ਫੇਰ ਕਿਹਾ ਕਰਦੇ ਸੀ ਕਹਿੰਦੇ 1000 ਕੰਮ ਛੱਡ ਕੇ ਸਮੇਂ ਸਿਰ ਪ੍ਰਸ਼ਾਦਾ ਛਕਣਾ ਚਾਹੀਦਾ 1000 ਕੰਮ ਛੱਡ ਕੇ ਫੇਰ ਕਿਹਾ ਕਰਦੇ ਸੀ ਲੱਖ ਕੰਮ ਛੱਡ ਕੇ ਸਮੇਂ ਸਿਰ ਨਿਤਨੇਮ ਕਰਨਾ ਚਾਹੀਦਾ ਫੇਰ ਕਿਹਾ ਕਰਦੇ ਸੀ 1 ਕਰੋੜ ਕੰਮ ਛੱਡ ਕੇ ਜੇ ਕਿਸੇ ਦਾ ਭਲਾ ਹੁੰਦਾ ਹੋਵੇ ਆਪਣਾ 1 ਕਰੋੜ ਕੰਮ ਛੱਡ ਦਿਓ ਕਹਿੰਦੇ ਭਲੇ ਵਾਲੇ ਪਾਸੇ ਤੁਰ ਪੈਣਾ ਚਾਹੀਦਾ ਬੋਲੋ ਸਤਨਾਮ ਕਿੱਡਾ ਅਮੋਲਕ ਵਚਨ ਹੈ ਮਹਾਂਪੁਰਖਾਂ ਦਾ ਯਾਦ ਰੱਖਿਓ ਜੀ 100 ਕੰਮ ਛੱਡ ਕੇ ਸਮੇਂ ਸਿਰ ਇਸ਼ਨਾਨ 1000 ਕੰਮ ਛੱਡ ਕੇ ਸਮੇਂ ਸਿਰ ਪ੍ਰਸ਼ਾਦਾ ਤੇ ਲੱਖ ਕੰਮ ਛੱਡ ਕੇ ਸਮੇਂ ਸਿਰ ਨਿਤਨੇਮ ਤੇ 1 ਕਰੋੜ ਕੰਮ ਛੱਡ ਕੇ ਜੇ ਕਿਸੇ ਦਾ ਭਲਾ ਹੋ ਜਾਂਦਾ ਹੋਵੇ ਕਹਿੰਦੇ 1 ਕਰੋੜ ਕੰਮ ਛੱਡ ਦਿਓ ਭਲਾ ਹੋ ਜਾਵੇ ਤਾਂ ਰਹੋ ਵਿਚਾਰ ਤਾਂ ਤੇ ਗੁਰੂ ਸਾਹਿਬ ਨੇ ਨਿਤਨੇਮ ਵਿਚ ਪ੍ਰਪੱਕ ਕੀਤਾ ਗੁਰਸਿੱਖ ਨੂੰ ਸਰਸਾ ਦੇ ਕੰਡੇ ਆਸਾ ਜੀ ਦੀ ਵਾਰ ਦਾ ਕੀਰਤਨ ਟਾਈਮ ਤੇ ਹੋਇਆ ਟਾਈਮ ਤੇ ਦੇਖਿਆ ਮੇਰੇ ਸਤਿਗੁਰੂ ਕਮਾਂਡਰ ਜੋ ਸਿੱਖ ਧਰਮ ਹੈ ਇਹ ਕੇਵਲ ਸਟੇਜੀ ਧਰਮ ਨੀ ਨਾ ਜੋ ਕੁਝ ਗੁਰੂ ਸਾਹਿਬ ਨੇ ਸਾਨੂੰ ਸਿਖਾਉਣਾ ਸੀ ਪੜ੍ਹਾਉਣਾ ਸੀ 10 ਸਰੂਪਾਂ ਦੇ ਵਿਚ ਕਰ ਕਰਕੇ ਵਿਖਾਇਆ ਬੋਲੋ ਸਤਨਾਮ ਕੋਈ ਐਸਾ ਨੀ ਧਰਮ ਕਰਕੇ ਵਿਖਾਇਆ ਉਹ ਕੁਛ ਇਹ ਵੀ ਸਟੇਜ ਦੀ ਗੱਲ ਨੀ ਕਿਤੇ ਕੋਈ ਸਟੇਜ ਦੀ ਗੱਲ ਹੈ ਵੀ ਸਟੇਜ ਤੇ ਕਹਿਤਾ ਜੀ ਪਰ ਫਰਕ ਕਰਕੇ ਦਿਖਾਇਆ ਨਾ ਸਰਸਾ ਕੰਡੇ ਰਹੋ ਬੱਚਾ ਤਾਂ ਤੇ ਹੁਣ ਜਿਸ ਵੇਲੇ ਉਧਰੋਂ ਤਾਂ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਸੰਪੂਰਨ ਵੱਡੇ ਕੀਆਂ ਵਡਿਆਈਆਂ ਕਹਿਣਾ ਕਿਸ਼ਨ ਨੂੰ ਜਾਏ ਸੋ ਕਰਤਾ ਕਰਦ ਕਰੀਮ ਦੇ ਜੀ ਆਰਿਕ ਸੰਭਾਹੇ ਸਾਈ ਕਾਰਕ ਮਾਵਨੀ ਤੁਰ ਛੋਡੀ ਤੇ ਨਾ ਪਾ ਇਹਨਾਂ ਨੇ ਕੀਤੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਏ ਸੁਧ ਸਤਨਾਮ ਸ੍ਰੀ ਵਾਹਿਗੁਰੂ ਹੋਈ ਸਮਾਪਤੀ ਉਧਰ ਕੀ ਹੋਇਆ ਪਤਾ ਲੱਗਿਆ ਜਿਸ ਵੇਲੇ ਵੀ ਉਹਦੇ ਸਿੰਘ ਸ਼ਹੀਦੀਆਂ ਪਾ ਗਿਆ ਉਹਦੇ ਸਿੰਘ ਕੌਣ ਸੀ ਮਣੀ ਸਿੰਘ ਜੀ ਦੇ ਸੁਪੁੱਤਰ ਸੀ ਸਾਲਕ ਦੇ ਦੀਵਾਨਾਂ ਵਿਚ ਮਣੀ ਸਿੰਘ ਜੀ ਦਾ ਜੀਵਨ ਬਾਰੇ ਵਿਚਾਰ ਹੋਈ ਸੀ ਜਿਸ ਵੇਲੇ ਸ਼ਹੀਦੀਆਂ ਪਾ ਗਿਆ ਕੁਝ ਹੋਰ ਸਿੰਘ ਸ਼ਹੀਦੀਆਂ ਪਾ ਗਏ ਤੇ ਅਜੀਤ ਸਿੰਘ ਘੇਰੇ ਚ ਆ ਗਿਆ ਘੇਰੇ ਦੇ ਵਿਚ ਆ ਗਿਆ ਅਜੀਤ ਸਿੰਘ ਜਿਸ ਵੇਲੇ ਇਧਰੋਂ ਗੁਰੂ ਸਾਹਿਬ ਨੇ ਕੁਝ ਸਿੰਘ ਭੇਜੇ ਆ ਹੋਰ ਉਹਨਾਂ ਨੇ ਜਾ ਕੇ ਐਸਾ ਹੱਲਾ ਬੋਲਿਆ ਉਹ ਆਪਣੇ ਕਿੰਨੇ ਫੌਜੀ ਮਰਵਾ ਕੇ ਪਿੱਛੇ ਹਟ ਗਏ ਤੇ ਅਜੀਤ ਸਿੰਘ ਨੂੰ ਘੇਰੇ ਦੇ ਵਿਚੋਂ ਕੱਢ ਲਏ جدو کنڈ لے گھیرے دوں ہوں ایک تھان کٹھے ہو کے سارے سرسا کے کنڈے اگے بہت چڑیا ہوا پانی انہوں نے پھر پیچھا کیتا حملہ کیتا گرو صاحب نے سرسا پار کرن دا حکم دے دیتا بس پھر سرسا دے کنڈے تے ستگراں دا سارا پروار کنڈے سرسا دے کھیروں کھیروں ہو گیا سارا پریوار گراں دا کنڈے سرسا دے کھیروں کھیروں ہو گیا سارا پریوار گراں دا صاحب دا پروار تین حصیاں دے وچ ونڈیا گیا تانوں پتہ ہے گرو کے محل ماتا صاحب کور جی ماتا سندر کور جی منی سنگھ جی دے نال ایک پاسے وال نوں چلے گئے جو بعد وچ تانوں پتہ دلی جواہر سنگھ دے گھر پہنچے ماتا گجر کور جی دوویں چھوٹے صاحبزادیاں دے سمیت ایک پاسے وال نوں اٹ لگے ایک پاسے وال نوں نکھڑ کے کہہ لو ਗੁਰੂ ਜੀ ਪੰਜ ਪਿਆਰਿਆਂ ਸਮੇਤ ਦੋਨੇ ਵੱਡੇ ਸਾਹਿਬਜ਼ਾਦਿਆਂ ਸਮੇਤ ਚਾਲੀ ਕੁ ਸਿੰਘ ਦੱਸਿਆ ਇਤਿਹਾਸ ਨੇ ਇਕਤਾਲੀਵੇਂ ਗੁਰੂ ਸਾਹਿਬ ਸਰਸਾ ਪਾਰ ਕਰ ਗਏ ਇਧਰ ਰੋਪੜ ਵਾਲੇ ਪਾਸੇ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਹੁਣ ਗੁਰੂ ਸਾਹਿਬ ਜੀ ਉਹ ਪਾਰ ਹੋਏ ਸਿੰਘਾਂ ਦੇ ਨਾਲ ਆ ਰਹੇ ਅੱਗੇ ਵੱਲ ਨੂੰ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਵੱਲ ਨੂੰ ਚਲੇ ਗਏ ਪਾਸਾ ਕੱਲ ਨੂੰ ਵਿਚਾਰਾਂਗੇ ਆਪਾਂ ਛੋਟੇ ਲਾਲਾਂ ਦੀ ਸ਼ਹੀਦੀ ਆਓ ਅੱਜ ਚਮਕੌਰ ਦੇ ਜੰਗ ਤੱਕ ਜਿਸ ਵੇਲੇ ਹੁਣ ਗੁਰੂ ਸਾਹਿਬ ਜੀ ਆ ਰਹੇ ਨੇ ਅੱਗੇ ਵੱਲ ਨੂੰ ਤੇ ਉਹ ਜਿਹੜੀਆਂ ਮੁੱਲ ਦੀਆਂ ਫੌਜਾਂ ਸੀ ਉਹ ਕੰਡੇ ਦੇ ਪਰਲੇ ਪਾਸੇ ਖੜੀਆਂ ਕਹਿੰਦੇ ਪਾਣੀ ਠੰਡਾ ਵਾਲਾ ਕਿੱਥੇ ਵੜਾਂਗੇ ਵਿੱਚ ਮੁੱਲ ਦੀਆਂ ਨੇ ਹਾਂ ਦਿਨ ਚੜੇ ਤੋਂ ਪਿੱਛਾ ਕਰਕੇ ਫੜ ਲਾਂਗੇ ਕਿੱਧਰ ਜਾਣਗੇ ਹੁਣ ਜਿਸ ਵੇਲੇ ਲਓ ਜੀ ਮੁੱਲ ਦੀਆਂ ਫੌਜਾਂ ਪਾਣੀ ਦੇ ਵਿਚ ਵੜਨ ਤੋਂ ਡਰ ਗਈਆਂ, ਕੰਡੇ ਪਰਲੇ ਤੇ ਖੜੀਆਂ ਤੇ ਗੁਰੂ ਸਾਹਿਬ ਜੀ ਨੂੰ ਇੰਨਾ ਸਮਾਂ ਮਿਲ ਗਿਆ ਜਾਣੀ ਕਿ ਚਮਕੌਰ ਤੱਕ ਪੈਂਡਾ ਤੈਅ ਕਰਦਾ। ਜਿਸ ਵੇਲੇ ਫੌਜਾਂ ਦਾ ਖੜੀਆਂ ਪਰਲੇ ਕੰਡੇ ਗੁਰੂ ਸਾਹਿਬ ਜੀ ਆ ਰਹੇ ਆ 40 ਸਿੰਘਾਂ ਦੇ ਸਮੇਤ, ਬਚਿੱਤਰ ਸਿੰਘ ਬਹੁਤ ਜ਼ਖਮੀ ਹੈ। ਇਹ ਬਚਿੱਤਰ ਸਿੰਘ ਦੀ ਜਾਣੀ ਕਿ ਵਿਚੋਂ ਥੋੜੀ ਸਾਖੀ ਸਲੀਨਾ ਦੇ ਦੀਵਾਨਾਂ ਦੇ ਵਿਚ ਦਾਸ ਨੇ ਅਰਜ ਕੀਤੀ ਸੀ, ਜਿੱਥੇ ਕਿ ਕੁਆਲਿਟੀ ਦੇ ਬੰਦਿਆਂ ਦੀ ਗੱਲ ਚੱਲੀ ਸੀ। ਉਸ ਪ੍ਰਕਰਨ ਤੇ ਪ੍ਰਕਰਨ ਆ ਗਿਆ ਸੀ, ਫਿਰ ਰਿਪੀਟ ਕਰ ਦੇਵਾਂ। ਬਚਿੱਤਰ ਸਿੰਘ ਜ਼ਖਮੀ ਬਹੁਤ ਹੈ। ਬਚਿੱਤਰ ਸਿੰਘ ਵੀ ਮਣੀ ਸਿੰਘ ਜੀ ਦੇ ਸਪੁੱਤਰ ਨੇ, ਜਿਨ੍ਹਾਂ ਨੇ ਤੁਹਾਨੂੰ ਪਤਾ ਨਾਗਨੀ ਵਰਸ਼ੇ ਦੇ ਨਾਲ ਜੰਗ ਕੀਤਾ ਸੀ ਆਨੰਦਪੁਰ ਸਾਹਿਬ ਦੇ ਵਿਚ ਮਸਤੀ ਹਾਥੀ ਨਾਲ, ਜੋ ਦੁਨੀ ਚੰਦ ਭੱਜ ਗਿਆ ਸੀ। ਜਿਸ ਵੇਲੇ ਹੁਣ ਬਚਿੱਤਰ ਸਿੰਘ ਜ਼ਖਮੀ ਬਹੁਤ ਹੈ, ਹੱਟ ਬੜੇ ਡੂੰਘੇ ਲੱਗੇ ਹੋਏ ਹੈ, ਖੂਨ ਦੇ ਫੁਹਾਰੇ ਚੱਲ ਰਹੇ ਹੈ, ਬੇਹੋਸ਼ ਹੈ। ਉਸ ਵੇਲੇ ਜਦੋਂ ਆ ਗਏ ਥੋੜਾ ਉਹਦੇ, ਜਿੱਥੇ ਤੁਹਾਨੂੰ ਪਤਾ ਵੀ ਭੱਠਾ ਸਾਹਿਬ ਗੁਰਦੁਆਰਾ, ਗੁਰੂ ਸਾਹਿਬ ਸਿੰਘਾਂ ਨੂੰ ਕਹਿੰਦੇ, ਸਿੰਘ ਹੋ ਬਚਿੱਤਰ ਸਿੰਘ ਜ਼ਖਮੀ ਬਹੁਤ ਹੈ, ਬੇਹੋਸ਼ ਹੈ, ਇਹਨੂੰ ਇਹਦੀ ਸੇਵਾ ਸੰਭਾਲ ਇੱਥੇ ਕਿਸੇ ਨੂੰ ਦੇ ਦੇਣੀ ਚਾਹੀਦੀ ਹੈ। ਮਹਾਰਾਜ ਹੁਣ ਸੇਵਾ ਸੰਭਾਲ ਕੌਣ ਕਰੂ ਇਹਦੀ, ਐਸੀਆਂ ਮੁਸ਼ਕਲ ਦੀਆਂ ਘੜੀਆਂ। ਕਹਿੰਦੇ ਲੈ ਭੁੱਲ ਗਏ ਤੁਸੀਂ, ਉਹ ਆਪਣਾ ਇੱਥੇ ਕੋਟਲਾ ਨਿਹੰਗ ਖਾਂ ਰਹਿੰਦਾ ਸੀ ਇੱਕ ਆਪਣਾ ਪਿਆਰਾ। ਹਾਂ ਮਹਾਰਾਜ, ਉਹ ਦੋ ਵਾਰੀ ਆਪਾਂ ਪਹਿਲਾਂ ਵੀ ਆਏ ਸੀ। ਹਾਂ, ਦੋ ਵਾਰੀ ਪਹਿਲਾਂ ਗੁਰੂ ਸਾਹਿਬ ਦੇ ਕੋਲ ਆਏ ਸੀ। ਰਹੋ ਵਿਚਾਰ ਬਈ, ਫਿਰ ਉਸ ਖਾਣ ਨੂੰ ਆਪਾਂ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਦੇ ਜਾਂਦੇ ਹਾਂ, ਜ਼ਖਮੀ ਬਹੁਤ ਹੈ। ਸਤ ਬਚਨ ਮਹਾਰਾਜ, ਫਿਰ ਤੁਸੀਂ ਐਂ ਕਰੋ, ਇੱਥੇ ਖੜੋ, ਪੰਜ ਸੱਤ ਸਿੰਘਾਂ ਨੂੰ ਲੈ ਕੇ ਗੁਰੂ ਸਾਹਿਬ ਦੇ, ਬਚਿੱਤਰ ਸਿੰਘ ਜ਼ਖਮੀ ਹੈ ਜੋ ਚੁੱਕਿਆ ਹੋਇਆ, ਸਿੰਘਾਂ ਨੇ ਤੇ ਲੈ ਗਏ ਕੋਟਲਾ ਨਿਹੰਗ ਖਾਨ ਦੇ ਘਰ। ਅੱਗੇ ਖਾਨ ਨੇ ਬੜਾ ਸਤਿਕਾਰ ਕੀਤਾ, ਬੜਾ ਚਾਅ, ਮਹਾਰਾਜਾ ਤਾਂ ਬੜੀ ਕਿਰਪਾ ਕੀਤੀ, ਸੇਵਾ ਦੱਸੋ ਦਾਸ ਨੂੰ। ਕਹਿੰਦੇ ਖਾਨਾ ਸੇਵਾ ਤੇ ਹੀ ਹੈ ਭਾਈ, ਤਾਂ ਸਾਡਾ ਸਿੰਘ ਦੇਖ ਜ਼ਖਮੀ ਬਹੁਤ ਹੈ, ਬੇਹੋਸ਼ ਹੈ, ਇਹਦੀ ਸੇਵਾ ਸੰਭਾਲ ਕਰੀ, ਕੋਸ਼ਿਸ਼ ਕਰੀ ਕੋਈ ਜਰਾਹ ਮਿਲ ਜਾਵੇ। ਉਹਨਾਂ ਸਮਿਆਂ ਦੇ ਵਿਚ ਨਾ ਸਟਿਚਿੰਗ ਕਰਨ ਵਾਲਿਆਂ ਨੂੰ, ਜਾਣੀ ਕਿ ਜ਼ਖਮ ਸੀਨ ਵਾਲਿਆਂ ਨੂੰ ਜਰਾਹ ਕਹਿ ਦਿੰਦੇ ਸੀ। ਕਹਿੰਦੇ ਕੋਈ ਜਰਾਹ ਮਿਲ ਗਿਆ ਤਾਂ ਕੋਸ਼ਿਸ਼ ਕਰੀ ਵੀ ਜ਼ਖਮ ਸਿਉਂਤੇ ਜਾਣ, ਸਿੰਘ ਬਲ ਹੋ ਜਾਵੇ, ਤੰਦਰੁਸਤ। ਜਾਣਦੇ ਸੀ ਮਹਾਰਾਜ ਵੀ ਸ਼ਹੀਦੀਆਂ ਪਾਉਣੀਆਂ, ਪਰ ਉਹ ਗੱਲਾਂ ਤਾਂ ਆਮ ਮਨੁੱਖਾਂ ਵਾਂਗ ਕਰਦੇ ਸੀ ਨਾ, ਜਨਾਇਆ ਨਹੀਂ ਕਰਦੇ ਸੀ, ਆਮ ਗੱਲਾਂ ਕਰਦੇ ਸੀ। ਕਹਿੰਦੇ ਭਾਈ ਜੇ ਸ਼ਹੀਦੀਆਂ ਪਾ ਗਿਆ, ਦੋਨੇ ਗੱਲਾਂ ਕਰਤੀਆਂ ਨਾ, ਜੇ ਕਹਿੰਦੇ ਸਾਡਾ ਸਿੰਘ ਸ਼ਹੀਦੀਆਂ ਪਾ ਗਿਆ ਭਾਈ, ਫਿਰ ਖੰਨਾ ਐ ਕਰੀ ਨਾ, ਇਹਦਾ ਗੁਰਮਤ ਮਰਿਆਦਾ ਮੁਤਾਬਕ ਸੰਸਕਾਰ ਕਰਦੀ ਤੂੰ। ਸਤ ਵਚਨ ਮਹਾਰਾਜ, ਸੇਵਾ ਦੱਸੋ ਦਾਸ ਨੂੰ, ਫਿਰ ਜਲ ਪਾਣੀ। ਕਹਿੰਦੇ ਭਾਈ ਹੁਣ ਰੁਕਣ ਦਾ ਸਮਾਂ ਨਹੀਂ, ਤੇ ਬਸ ਇਹੀ ਸੇਵਾ ਸਮਝ ਤੂੰ। ਸਤ ਵਚਨ, ਜਿਸ ਵੇਲੇ ਗੁਰੂ ਸਾਹਿਬ ਜੀ ਬਚਿੱਤਰ ਸਿੰਘ ਨੂੰ ਖਾਣ ਦੇ ਘਰ ਛੱਡ ਕੇ ਤੇ ਵਾਪਸ ਆ ਗਏ ਜਿੱਥੇ ਸਿੰਘ ਖੜਾਏ ਹੋਏ ਸੀ, ਉਥੋਂ ਰਲ ਕੇ ਫਿਰ ਚਾਲੇ ਪਾ ਦਿੱਤੇ, ਚਮਕੌਰ ਦੀ ਗੜੀ ਦੇ ਵਿਚ ਪਹੁੰਚ ਗਈ ਜਾਂ ਮੋਰਚੇ ਲਾਏ। ਉਧਰ ਕੀ ਹੋਇਆ, ਜਦੋਂ ਉਨ੍ਹਾਂ ਨੇ ਦਿਲ ਜੜੇ ਪਿੱਛਾ ਕੀਤਾ, ਉਨ੍ਹਾਂ ਦਾ ਜਿਹੜਾ ਕੋਈ ਆਸੇ ਪਾਸੇ ਸੂਝਾ ਛੱਡਿਆ ਹੋਇਆ ਸੀ, ਉਹਨੇ ਜਾ ਖ਼ਬਰ ਦਿੱਤੀ ਵੀ ਉਹ ਤਾਂ ਉਹ ਖਾਣ ਦੇ ਘਰੇ ਲੁਕੇ ਹੋਏ ਆ, ਕਿਉਂ ਗੁਰੂ ਸਾਹਿਬ ਨੂੰ ਜਾਂਦਿਆਂ ਨੂੰ ਤਾਂ ਵੇਖ ਲਿਆ ਸੂਹੀਏ ਨੇ ਵੀ ਖ਼ਬਰ ਦੇਣ ਉੱਡ ਗਿਆ, ਤੇ ਹੁਣ ਇਹ ਨਾ ਪਤਾ ਵੀ ਉੱਥੋਂ ਤਾਂ ਵਾਪਸ ਆ ਗਏ। ਉਹਨੇ ਇਹੀ ਖ਼ਬਰ ਦਿੱਤੀ ਵੀ ਉੱਥੇ ਲੁਕੇ ਹੋਏ ਆ, ਉਹਨੂੰ ਕੀ ਪਤਾ ਵੀ ਉੱਥੇ ਇੱਕ ਜ਼ਖਮੀ ਸੀ, ਉਹਨੂੰ ਛੱਡ ਕੇ ਵਾਗੇ ਗਾਹਾਂ। ਤੇ ਫੌਜਾਂ ਹੋਲੀਆਂ ਖਾਣ ਦੇ ਘਰ ਵੱਲ ਨੂੰ, ਸਰਸਾ ਪਾਰ ਕਰਕੇ ਜੋ ਦਿਨ ਚੜਿਆ, ਜੋ ਦੇਖਿਆ ਖਾਨ ਨੇ ਵੀ ਫੌਜਾਂ ਇਧਰ ਨੂੰ ਆਉਂਦੀਆਂ, ਸਮਝ ਗਿਆ ਵੀ ਤਾਂ ਕੋਈ ਕਿਸੇ ਨੇ ਖ਼ਬਰ ਦੇ ਦਿੱਤੀ, ਕਿਸੇ ਸੂਹੀਏ ਨੇ, ਮੁੱਖ ਗਈ ਹੋ ਗਈ। ਉਸੇ ਵੇਲੇ ਆਪਣੀ ਧੀ ਨੂੰ ਕਹਿਣ ਲੱਗਿਆ ਕਿ ਸਪੁੱਤਰੀ ਹੈ, ਬੀਬੀ ਹੈ ਘਰੇ, ਕਹਿੰਦਾ ਬੇਟਾ ਐਂ ਕਰ, ਬਚਿੱਤਰ ਸਿੰਘ ਵਾਲੇ ਕਮਰੇ ਦੇ ਵਿਚ ਜਾ ਜਿੱਥੇ ਉਹ ਸਿੰਘ ਜ਼ਖਮੀ ਹੋਇਆ ਪਿਆ ਸੀ, ਖੂਨ ਦੇ ਫੁਹਾਰੇ ਚੱਲ ਰਹੇ, ਤੂੰ ਅੰਦਰੋਂ ਬੇਟਾ ਕੁੰਡੀ ਬੰਦ ਕਰ ਲੈਣੀ ਹੈ, ਬਸ ਤੁਸੀਂ ਕੁਛ ਨੀ ਬੋਲਣਾ, ਮੈਂ ਆਪੇ ਜਵਾਬ ਦੇ, ਆਪੇ ਜਵਾਬ ਦੇਵਾਂਗਾ ਮੈਂ, ਛੇਤੀ ਕਰ ਬੇਟਾ, ਤੇ ਅੰਦਰੋਂ ਕੁੰਡੀ ਬੰਦ ਕਰ ਲਾ, ਦੇਰ ਨਾ ਲਾ, ਫੌਜਾਂ ਉਹ ਦੇਖ ਆਪਣੇ ਘਰ ਨੂੰ ਆ ਰਹੀਆਂ ਨੇ, ਤੇ ਜੇ ਕਿਤੇ ਸਿੰਘ ਆਪਣੇ ਘਰੋਂ ਗ੍ਰਿਫ਼ਤਾਰ ਹੋ ਗਿਆ, ਲੈ ਗਏ ਉਹ کہ دنیا دا کوئی منہ نہیں پھڑ لینا، یہ دنیا پیار نو بہت گھٹ جان دی ہے، دنیا کہو گی لے مسلمان ہی رہ گئے، سنگ جان کے کھڑاتا. بولو
ستنا،
کسی دا منہ پھڑ لینا. رہو بچار، جس ویلے لو جی سپتری نو اپنے نو بھیجیا، کمرہ بند ہو گیا، فوجاں آ گئی نیڑے، اس ویلے اچھی اچھی لان کر رہے ہے کہ تیرے گھر لکے ہوئے نے سارے سنگھ، گرو گوبند سنگھ سمیت خان آ گیا باہر. کہندا نا ایویں گلت سنو خبر دیتی کسی نے، کہندے شہیدیاں پا چکے، گرمت مرجادہ مطابق سنگھ دا سنسکار کر دیتا، اتھے میٹھا بنیا، اوہ جا کے اوہ درشن کریا کرو، ایویں گیڑی نہ دے کے آیا کرو. جانا ہوندہ استھانا تے بہت بار ہوتا، ایک سپیشلی دوان بہت بار لگیا نا، تیرتھ اشنان تے تیرتھ یاترا، گرمت مطابق اشنان تے یاترا دی گل بہت بار کیتی ہے، دو گھنٹے لگ جاندے، پورا وستار بہت بار ہویا جی سروتیاں نوں پتا ہے، تاں تے جایا کرو. پر کلی کلی گل وی اتھے آ ورتے، اتھے آ ہویا، اتھے گرو نے وہ دیکھا کرو، کلی اس بھاو دے وچ آ کے ایویں اس بھاو نال جایا کرو بھی بس کرا لی، گیڑے دے کے کھا پی کے مڑے آئے، پکوڑے کھا کے مڑے آئے، گیڑے پکنک بنا لیا بہتے لوکاں نے دھرم نوں. تاں تے رہو بچار، جس ویلے وہ سنگھ دا بچتر سنگھ دا سنسکار کر دتا، وہ پھر صدق دیکھو کڈا وڈا، وہ خان دی اس بیبی نے بچی نے بچتر سنگھ نوں اپنا شہید پتی من لیا، مڑ کے ساری عمر نکاح نہیں کروایا. بولو ستنام، باپ نے ایک باری کہتا میرا تھی تے جمائی بسرام کر دے، بچتر سنگھ نو شہید پتی من لیا. ایتھے اتہاسکار وچ مت بھید ہے، گرو گوبند سنگھ صاحب جی مہاراج لکھدے آ بہت اتہاسکار نہیں، گرو صاحب تا سنگھا سمیت چمکور دی کڑی دے وچ پہنچ چکے ہے، بچتر سنگھ نے شہیدیاں پائیاں، باقاعدہ انگیٹھا بنیا ہوئے ہے. اسی جدو گئے سی بقاعدہ اتھوں دی کمیٹی والوں چھپیا ہویا سارا ٹریچر بھی لے کے آئے سی، وہ بھی میرے کول پیا ہے، میں نال دس تک پی جانے ادا دے اتہاسکار وچ فرق کوئی گل نہیں. رہو بچار، یہ تا میں نال دتا تہن کیونکہ کسی لکھے وچ ہوموں، وہ دوجا بھی مینوں پتا ہے جڑے اتہاسکار نے گرو گوبند سنگھ صاحب جی مہاراج نے لکھا ہے. نہیں گرو صاحب نہیں، گرو تے باقی سنگھ کتے گئے؟ پھر گرو صاحب نے سنگھا سمیت جاتی چمکور دی گڑی دے وچ مورچے لائے، بعد وچ نہیں کوئی گرو صاحب گئے. رہو بچار، تاتے ہن جس ویلے خان نے اتنا کنا صدق نبھایا، ادھر چمکور دی گڑی وچ جا مورچے لائے، جس ویلے کچی گڑی، موٹیاں موٹیاں کندھاں سنوں پتا انہاں سمیاں دے وچ، چاراں کندھاں دے اتے دو دو سنگھاں دے پہرے لاتے، آپ وہ گڑی دی کچی حویلی دی چھت تے اپنی موج دے وچ مورچہ لایا، کدے موج وچ پہلدے پھردے ہے، مین گیٹ تے دو سنگھاں دا پہرا لاتا، مدن سنگھ تے کوٹھا سنگھ دا. جس ویلے ادھا مورچہ بندی کیتی ہے تے وہ پچھا کردے کردے سو ملدی گئی، بس جی میں گاہاں ادھر نوں گیا، ادھر نوں گیا، ادھر نوں گیا، آئیں کردے 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 پچھے، جانی کہ پیڑ دے پچھے جاندے جاندے چمکور دی گڑی نوں گھیرا جا پایا. جدو گھیرا پی گیا چمکور دی گڑی نوں، اتھے دسیا اتہاس نے بھی جڑی دلی تو کچھ ایک ہور فوج بھیجی سی وہ بھی اتھے آ کے رلی، پھر دس لکھ دا گھیرا کہندے ہو گیا. اندازہ ہوں، اندازن دس لکھ دا گھیرا کہندے چمکور دی گڑی نوں پی گیا، کئی میلوں دے وچ ہو گیا. دیکھو گھیرا پیا، جس دس لکھ دا گھیرا پی گیا، اس ویلے ادھروں دن دا چھپا ہون والا ہے، جو دن چھپن والا ہے، انہاں دے ہن گلاں کردے آپس دے وچ فوجی جرنیل، کہندے کتھے کھڑے رہاں گے، ایویں آئیں کرو گا، بس کندھاں دے لوے ہو کے کنی فوج ہے، کندھاں تک دے اندر دب دنے، کہندے کندھاں تک دے کہندے اندر ہی دب دنے، بس کہندے بھی سکیم تاں ودھی ہے، ہن سکیم تاں اُتھوں پتہ لگو ودھی ہے کہ کٹے لوے لگے، کہندے سکیم ودھی ہے کندھاں تک دیو. لو جی جس ویلے ہوئے لوے، اس چوکس ہے جو ہوئے نے لوے چارے کندھا تو اوپر تو ایسا جانی کہ تیر چلے نے ایسیا بندوقاں چلیں جو کچھ گولی سکھا ہلی سی واقعی کنے فوجی مروا کے پیچھے ہٹ گئے کہ لبین لگن دے آپ کہ کندھا تک دنے جی آم ہی گل بنائی آم ہی کندھا تک دنے پیچھے ہٹ گئے جدو مروا کے فوجی ہٹ گئے پیچھے اس ویلے پیچھے ہٹ کے سکیم کرتے کریے کندھا دے لبے تو لگن نہیں دیندے ہوں دیکھو انہوں نے وڈے جرنیلوں دیا سکیم نار خان پتا کی کہہ رہا یہ ملیرکوٹلا کا بھائی سی کہ ای کر پچھلے پاس کی بوجھ کے جی پوڑی لا کے نا کہ چھتی دن اتر کے جیوں جہاں فڑ لینے جیوں جہاں فڑ لینے کہ سکیم تو تیری بھی نار خان ٹھیک ہے ہوں جس ویلے پچھلے پاسے کی لائی پوڑی ہوں گرو صاحب تو چونک سن مورچہ بندی اوپر کی ہوئی ہے پہرے لگے ہوئے ہیں سارے جس ویلے پوڑی لا لی جی کچھ بھی لا لین دو لا لین دو کہ کردے پوڑی چڑھ کے کہ بس جیوندوں فڑ لینے انہوں بچارے کی پتا بھی شیر گھورنے وڑ کے سپ نرمی ہاتھ پا کے فڑنا کتنے سوکھا نہیں پیا بولو سپنا ہوں شیران گھورنے وڑ کے فن دیا سکیم کردے دیکھ لو وڈے جرنیل کہ وڑ کے فڑ لو کہ پوڑی لا کے لو جی ہوں شیر گھورنے فن دیا سکیم بھی فیل تو ہونی ہونی ہوں شیر کدے گھورنے وڑ کے فڑیا گیا جس ویلے لالی پوڑی پچھے دی نار خان تے ایک جرنیل ہور آ گیا انہیں کہا بھی میں نام لینا ودھ پیتیاں دے بھکھے ہونے پیتیاں دے بہت بھکھے ہوندے جس ویلے پوڑی لائی تے نار خان مورے چڑھ گیا تے گرو صاحب اوپر بالکل تیار ور تیار بالکل جو نیڑے جے لگ گیا ایک تیر بخشتا نار خان ایک تیر بخشیا تے بس پھر لوٹری خانگا تریا آ پوڑی تو دوجا ہلے تھوڑا جا چار کڈنڈی چڑھیا سی ایک تیر انہوں بھی بخشتا نال ہی تے تیجا جڑا سی انہاں دا خواجہ مردوز تے بھج پیا کندھ اولے لکن نو جدو بھجا جاندا کندھ اولے لکن نو گرو صاحب حویلی دی چھت تے کہندے او وڈیا جرنیلا کہندا بھجیا جانا ہے گرو صاحب کہندے کہ تے آئے نا سن جی میں بھج گیا بھج کے جان بچالی تو میری مارچ ہے پر ساڈا دھرم ہے اسی بھجے جاندے تے پٹھ پیچھے وار نہیں کرنے بولو ستنا وہ ساڈا دھرم ہے آئے نہ سمجھ نہیں کہ بھج کے جان بچالی میری مارچ ہے گرو صاحب کہندے پر کوئی نہیں کاہل نہ کر تو کہری ہو گیا بھج گئی گیا کوئی نہیں لک جا کتے تو کہیں بھی کتے بھج گیا میں وار نہیں کیتا کیونکہ جن مرضی جنگ ویکھ لو شرن آئے تے وار نہیں کیتا بچے تے وار نہیں کیتا بڈھے تے وار نہیں کیتا استری تے وار نہیں کیتا بمار تے وار نہیں کیتا ڈگے تے وار نہیں کیتا نہتھے تے وار نہیں کیتا بھجے جاندے تے وار نہیں کیتا جن جنگ کتنے بھی جنگ وچ چھال کاوٹ کوٹل نیتی نہیں ورتی رہو بچا جس ویلے ہن اے اولے لوک گیا کندھ دے دوجے فوجیاں نوں ناپ دیاں کہندے ہٹ جاؤ ہٹ جاؤ پیچھے ہٹ جاؤ پیچھے ہٹ گئے سارے ہن دو جرنیل مروا لے جس ویلے پیچھے ہٹے تے ساریاں نوں کہہ دتا تیجا جرنیل سی جڑا کہندے وی ایں کرو چوکسی رکھو بس ادھروں تن شپ گیا ہنیرا ہو چلے کہندے رات نوں کتے نکلنا جان چوکسی رکھو دن چڑھے تو جنگ کر کے پھڑ لاں گے کہندے چلو ٹھیک ہے جی لو جی ہن پیچھے ہٹ گئے پیچھے ہٹ گئے رات پی گئی ہنیرا ہو گیا تھانوں پتہ پینی پینی ہے پورا مہینہ ہے جس ویلے ادھر گرو صاحب جی گڑی دے وچ دوسرے دن جو جنگ ہونا ہے اودی بیونت بندی کردے ہیں مہاراج سنگھاں بیونت بندی کردے ہوئے گرو صاحب بیٹھے ہے سنگھ بیٹھے ہے کہ دیا سنگھ نوں سبودھن کر کے جیویں آپاں آم ہوں سارا جو گل کرنے کئی بار ایک بندے کا نام لائی جائی ਗੁਰੂ ਸਾਹਿਬ ਜੀ ਦਇਆ ਸਿੰਘ ਨੂੰ ਸੰਬੋਧਨ ਕਰ ਕਰਕੇ ਕਹਿ ਰਹੇ ਆ, ਕਹਿੰਦੇ ਦਇਆ ਸਿੰਘ ਬਈ ਆਹ ਦੇਖੋ ਤੀਰ ਤਾਂ ਆਪਣੇ ਕੋਲ ਗਿਣਤੀ ਜੀ ਦੇ ਰਹਿ ਗਏ ਹੁਣ। ਕਹਿੰਦਾ ਹਾਂ ਮਹਾਰਾਜ। ਦਇਆ ਸਿੰਘ ਆ ਵੀ ਜਿਹੜਾ ਥੋੜਾ ਬਹੁਤਾ ਬਰੂਦ ਗੋਲੀ ਸਿੱਕਾ ਬਚਿਆ ਸੀ ਉਹ ਆਪਾਂ ਚਲਾ ਤਾ ਜਦੋਂ ਕੰਧਾਂ ਦੇ ਲਵੇ ਲੱਗਦੇ ਸੀ, ਤੇ ਆ ਜਿਹੜਾ ਥੋੜਾ ਜਿਹਾ ਬਾਕੀ ਰਹਿ ਗਿਆ ਇਹ ਦੇਖੋ ਗਿੱਲਾ ਜਿਹਾ ਹੋਇਆ ਪਿਆ ਦੇਖਣਾ। ਸਿੰਘ ਹੱਥ ਲਾ ਲਾ ਦੇਖਣ, ਕਹਿੰਦੇ ਹਾਂ ਮਹਾਰਾਜ ਇਹ ਤਾਂ ਗਿੱਲਾ ਹੋ ਗਿਆ, ਜਦੋਂ ਸਰਸਵਤੀ ਦੀ ਲੰਘ ਕੇ ਆਏ ਸੀ ਉਦੋਂ ਗਿੱਲਾ ਹੋ ਗਿਆ ਕੁਝ। ਜਿਸ ਵੇਲੇ ਗੁਰੂ ਸਾਹਿਬ ਕਹਿੰਦੇ ਵੀ ਫਿਰ ਤੀਰ ਗਿਣਤੀ ਦੇ ਆ, ਬਰੂਦ ਗੋਲੀ ਸਿੱਕਾ ਗਿੱਲਾ ਹੋ ਚੁੱਕਿਆ, ਤੇ ਇਉਂ ਕਰੀਏ ਫਿਰ ਜੇ ਆਪਾਂ ਛੇ ਛੇ ਸਿੰਘਾਂ ਦੇ ਜਥੇ ਬਣਾ ਬਣਾ ਭੇਜੀਏ ਮੈਦਾਨੀ ਜੰਗ ਦੇ ਵਿਚ, ਤੇ ਹੱਥੀ ਖੰਡੇ ਦੇ ਜੰਗ ਕਰਕੇ ਦੋਸਤਾਂ ਨੂੰ ਸੋਧ ਸੋਧ ਕੇ ਸ਼ਹੀਦੀਆਂ ਪਾਈਏ। ਸਤ ਵਚਨ ਮਹਾਰਾਜ। ਹੁਣ ਇਹ ਵਿਉਂਤਬੰਦੀ ਹੋ ਗਈ ਵੀ ਛੇ ਛੇ ਸਿੰਘਾਂ ਦਾ ਜਥੇ ਮੈਦਾਨੀ ਜੰਗ ਵਿਚ ਭੇਜਣੇ ਆ, ਇਹ ਫੈਸਲਾ ਹੋ ਗਿਆ। ਤੇ ਸਿੰਘ ਹੁਣ ਕਹਿੰਦੇ ਸੱਤ ਵਚਨ, ਕਿੰਨੇ ਸਿਦਕੀ ਪਰਤਣ ਦੀ ਹਾਲਤ ਪਤਾ ਕੀ ਸੀ, ਉਹ ਵੀ ਨਕਸ਼ਾ ਬਣਾ ਲਿਆ ਕਰੋ ਸੁਰਤ ਵਿਚ, ਉਹਦਾ ਮਹੀਨਾ, ਤਣ ਦੇ ਕੱਪੜੇ ਗਿੱਲੇ, ਗਿੱਲੇ ਕਦੋਂ ਹੋ ਗਏ, ਸਰਸਾਵੀ ਦੀ ਲੰਘ ਗਿਆ ਜਦੋਂ, ਤਣ ਦੇ ਕੱਪੜੇ ਗਿੱਲੇ ਨੇ ਫਟੇ ਹੋਏ ਨੇ, ਬਹੁਤ ਸਮੇਂ ਤੋਂ ਅੰਨ ਜਲ ਨਹੀਂ ਛਕਿਆ, ਢਿੱਡੋਂ ਭੁੱਖੇ ਐ, ਉਹਦਾ ਠੰਡ ਹੋਵੇ ਲਾਓ ਸਾਹਿਬ ਵੀ, ਕੱਪੜੇ ਗਿੱਲੇ ਹੋਣ, ਢਿੱਡੋਂ ਭੁੱਖੇ ਹੋਣ, ਹੱਥਾਂ ਦੇ ਹਥਿਆਰ ਵੀ ਖੁੰਡੇ ਹੋ ਚੁੱਕੇ, ਧਾਰ ਲਾਉਣ ਦਾ ਸਮਾਂ ਹੀ ਨਹੀਂ ਮਿਲਿਆ, ਹੱਥਾਂ ਦੇ ਹਥਿਆਰ ਵੀ ਖੁੰਡੇ, ਬਰੂਦ ਗੋਲੀ ਸਿੱਕਾ ਸਮਾਪਤ ਹੋ ਚੁੱਕਿਆ, ਤਾਂ ਤੇ ਤੀਰ ਗਿਣਤੀ ਦੇ ਪਰ ਚੜ੍ਹਦੀਆਂ ਕਲਾਂ ਵਿਚ ਲਓ ਜੀ ਵਿਉਂਤਬੰਦੀ ਹੋ ਗਈ। ਜਿਸ ਵੇਲੇ ਗੁਰੂ ਸਾਹਿਬ ਗੁਰਸਿੱਖਾਂ ਨਾਲ ਲਾਂਡਰ ਲਾਉਂਦੇ, ਕਹਿੰਦੇ ਸਿੰਘੋ ਕਈ ਦਿਨ ਹੋ ਗਏ ਤੁਸੀਂ ਆਰਾਮ ਨਹੀਂ ਕੀਤਾ, ਤੁਸੀਂ ਆਰਾਮ ਕਰ ਲੋ ਫਿਰ ਪਹਿਰਾ ਮੈਂ ਦੇ ਲੈਣਾ, ਏਦਾਂ ਦੇ ਵਚਨ ਕਰਦੇ ਰਹੇ ਆਪਣੀ ਮੌਜ ਦੇ ਵਿਚ। ਕਦੇ ਸਿੰਘਾਂ ਨੂੰ ਕੱਲੇ ਕੱਲੇ ਨੂੰ ਬੁੱਕਲ ਵਿਚ ਲੈ ਲੈ ਪਿਆਰ ਦੇਣ, ਪਤਾ ਵੀ ਕੱਲ ਨੂੰ ਸ਼ਹੀਦੀਆਂ ਪਾਉਣੀਆਂ। ਜਿਸ ਵੇਲੇ ਇਹ ਕੌਤਕ ਵਰਤੇ, ਫਿਰ ਇਕ ਕੌਤਕ ਹੋਰ ਵਰਤਾਇਆ, ਉਪਰ ਛੱਤ ਤੇ ਚਲੇ ਗਏ, ਛੱਤ ਤੇ ਜਾ ਕੇ ਮਹਾਰਾਜ ਅੱਡੀਆਂ ਮਾਰ ਮਾਰ ਕੇ ਵੇਖਣ ਤੁਰੇ ਜਾਣ, ਤੁਰੇ ਜਾਂਦੇ ਜਾਂਦੇ ਵਿਚ ਫਿਰ ਅੱਡੀ ਜੀ ਮਾਰਨਾ। ਜਿਸ ਵੇਲੇ ਦਇਆ ਸਿੰਘ ਕਹਿੰਦੇ ਪਾਤਸ਼ਾਹ ਇਹ ਕੀ ਕੌਤਕ ਵਰਤਾ ਰਹੇ ਹੋ, ਕਹਿੰਦੇ ਦਇਆ ਸਿੰਘ ਆਨੰਦਪੁਰ ਤਾਂ ਖਾਲਸੇ ਦਾ ਕਾਲਜ, ਜਿੱਥੇ ਖਾਲਸੇ ਨੇ ਟ੍ਰੇਨਿੰਗ ਲਈ, ਤੇ ਆ ਚਮਕੌਰ ਦੀ ਗੜੀ ਖਾਲਸੇ ਦੀ ਯੂਨੀਵਰਸਿਟੀ ਹੈ, ਇੱਥੇ ਕੱਲ ਨੂੰ ਖਾਲਸੇ ਦਾ ਪੇਪਰ ਪੈਣਾ, ਬੋਲੋ ਸਤਨਾਮ। ਇੱਦਾਂ ਦੇ ਕੌਤਕ ਮਹਾਰਾਜ ਰਾਤ ਨੂੰ ਵਰਤਾਉਂਦੇ ਰਹੇ, ਰਹੋ ਵਿਚਾਰ ਜਿਸ ਵੇਲੇ ਆਪਾਂ ਕਹਿ ਲੋ ਦਿਨ ਚੜ ਗਿਆ, ਦਿਨ ਚੜਿਆ ਜਿਸ ਵੇਲੇ ਦੋਨਾਂ ਪਾਸੇ ਤੋਂ ਹੁਣ ਜੰਗ ਦੀਆਂ ਤਿਆਰੀਆਂ, ਛੇ ਸਿੰਘਾਂ ਦਾ ਜਥਾ ਤਿਆਰ ਹੈ ਪਹਿਲਾਂ ਮੈਦਾਨੀ ਜੰਗ ਵਿਚ ਜਾਣ ਵਾਸਤੇ। ਕੋਠਾ ਸਿੰਘ ਤੇ ਮਦਨ ਸਿੰਘ ਨੂੰ ਸੁਚੇਤ ਕਰ ਦਿੱਤਾ ਵੀ ਤੁਸੀਂ ਜਦੋਂ ਤੁਹਾਨੂੰ ਇਸ਼ਾਰਾ ਕੀਤਾ ਬਸ ਫੁਰਤੀ ਨਾਲ ਖੋਲਣਾ ਦਰਵਾਜ਼ਾ। ਛੇ ਸਿੰਘਾਂ ਨੂੰ ਕਹਿਤਾ ਵੀ ਬਿਲਕੁਲ ਤੁਸੀਂ ਪੂਰੀ ਤੇਜ਼ੀ ਨਾਲ ਜਾਣਾ ਮੈਦਾਨੀ ਜੰਗ ਨੂੰ, ਉਨ੍ਹਾਂ ਨੂੰ ਕਹਿਤਾ ਜਦੋਂ ਸਿੰਘ ਚਲੇ ਗਏ ਇਕਦਮ ਬਸ ਫੁਰਤੀ ਨਾਲ ਦਰਵਾਜ਼ਾ ਬੰਦ। ਲੋ ਜੀ ਕੋਠਾ ਸਿੰਘ ਤੇ ਮਦਨ ਸਿੰਘ ਵੀ ਹੁਣ ਸੁਚੇਤ ਨੇ ਪੂਰੇ, ਗੁਰੂ ਸਾਹਿਬ ਵੱਲੋਂ ਹੋਇਆ ਇਸ਼ਾਰਾ, ਖੋਲਿਆ ਜਿਹੜਾ ਮੇਨ ਦਰਵਾਜ਼ਾ ਸੀ ਗੜੀ ਦਾ, ਸਿੰਘ ਗਏ ਮੈਦਾਨੀ ਜੰਗ ਵੱਲ ਨੂੰ, ਕੋਠਾ ਸਿੰਘ ਮਦਨ ਸਿੰਘ ਨੇ ਕਰਤਾ ਦਰਵਾਜ਼ਾ ਬੰਦ। ਪਰ ਸਿੰਘਾਂ ਨੇ ਮੈਦਾਨੇ ਵਿਚ ਜੰਗ ਵਿਚ ਜਾਂਦਿਆਂ ਤਸੱਲੀ ਮਚਾ ਦਿੱਤੀ ਹੈ, ਸੋਧੇ ਲੱਗ ਰਹੇ ਆ ਦੋਸਤਾਂ ਨੂੰ, ਢਾਲਾਂ ਖੜਕਦੀਆਂ ਖੰਡੇ ਖੜਕਦੇ ਐ, ਤੇ ਗੁਰੂ ਦੇ ਪਿਆਰੇ ਸਿੰਘ ਮੈਦਾਨੀ ਜੰਗ ਚ ਟਿੱਡੋਂ ਭੁੱਖੇ ਤੇ ਹਥਿਆਰ ਖੁੰਡੇ, ਸਿੰਘਾਂ ਦੇ ਜੰਗ ਵਿਚ ਫਿਰ ਤੇ ਜੂਝਦੇ, ਟਿੱਡੋਂ ਭੁੱਖੇ ਤੇ ਹਥਿਆਰ ਖੁੰਡੇ, ਸਿੰਘਾਂ ਦੇ ਜੰਗ ਵਿਚ ਫਿਰ ਤੇ ਜੂਝਦੇ, ਜੰਗ ਵਿੱਚ ਫਿਰ ਤੇ ਜੂਝਦੇ, ਟਿੱਡੋਂ ਇਸ ਵੇਲੇ ਹੁਣ ਸੇ ਸਿੰਘ ਏਦਾਂ ਜੰਗ ਕਰਦੇ ਐ। ਪਹਿਲਾ ਜਥਾ ਤਕਰੀਬਨ ਪੌਣੇ ਦੋ ਘੰਟੇ ਇੱਕ ਘੰਟਾ ਅਠੱਤੀ ਚਾਲੀ ਮਿੰਟ ਜੰਗ ਕਰਦਾ ਰਿਹਾ। ਜਿਸ ਵੇਲੇ ਲਾਓ ਸਾਹਿਬ ਵੀ ਛੇ ਸਿੰਘ ਦਸ ਲੱਖ ਦੇ ਮੁਕਾਬਲੇ ਦੇ ਵਿਚ, ਕਿਉਂਕਿ 36 ਸਿੰਘ ਸ਼ਹੀਦ ਹੋਏ ਆ ਪਹਿਲੇ ਦਿਨ ਪਹਿਲੇ ਜੰਗ ਤੇ, ਲਾਓ ਸਾਹਿਬ ਸਾਰਾ ਦਿਨ ਅੱਠ ਨੌ ਘੰਟੇ ਜੰਗ ਹੋਇਆ। 36 ਸਿੰਘ, 6-6 ਸਿੰਘਾਂ ਦੇ ਜਥੇ, ਇੱਕ ਜਥਾ ਡੇਢ ਘੰਟੇ ਤੋਂ ਉੱਪਰ ਕੱਟ ਜਾਂਦਾ। ਰਹੋ ਵਿਚਾਰ, ਜਿਸ ਵੇਲੇ ਹੁਣ ਉਹ ਜਥਾ ਛੇ ਸਿੰਘਾਂ ਦਾ ਸ਼ਹੀਦੀਆਂ ਪਾ ਗਿਆ ਤੇ ਜੂਦਾ ਜਥਾ ਜਾਣ ਦੀਆਂ ਤਿਆਰੀਆਂ, ਦੂਜੇ ਜਥੇ ਦੇ ਜਥੇਦਾਰ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਏਦਾਂ ਹੀ ਮੈਦਾਨੀ ਜੰਗ ਦੇ ਵਿਚ ਤੋਰਿਆ ਜਥਾ। ਜਿਸ ਵੇਲੇ ਗਿਆ ਜਥਾ, ਹੁਣ ਜੰਗ ਹੋਰ ਤੇਜ਼ ਹੋ ਗਿਆ। ਗੁਰੂ ਸਾਹਿਬ ਕਹਿੰਦੇ, ਦਇਆ ਸਿੰਘ ਅਸੀਂ ਭਾਈ ਆ ਗੜੀ ਦੀ ਛੱਤ ਤੇ ਜਾ ਆਈਏ। ਮਹਾਰਾਜ ਤੁਸੀਂ ਕੀ ਕਰੋਗੇ ਹੁਣ ਛੱਤ ਦੇ ਉੱਪਰ ਜਾ ਕੇ? ਉਹ ਦੇਖੋ ਕਿੰਨਾ ਜੰਗ ਤੇਜ਼ ਹੋ ਗਿਆ, ਕਿਵੇਂ ਢਾਲਾਂ ਖੜਕਦੀਆਂ, ਖੰਡੇ ਖੜਕਦੇ ਐ, ਕਿਵੇਂ ਜਕਾਰੀ ਗੂੰਜਦੇ ਐ। ਤੇ ਮਹਾਰਾਜ ਤੁਸੀਂ ਕੀ ਕਰੋਗੇ ਉੱਪਰ ਜਾ ਕੇ? ਕਹਿੰਦੇ, ਦਇਆ ਸਿੰਘ ਹਵੇਲੀ ਦੀ ਛੱਤ ਤੇ ਖੜ ਕੇ ਮੈਂ ਨਾ ਜੇਠੇ ਪੁੱਤ ਨੂੰ ਸ਼ਹੀਦ ਹੁੰਦੇ ਨੂੰ ਦੇਖੂੰਗਾ। ਬੋਲੋ ਸਤਨਾਮ। ਨਾ ਕੋਈ ਦੋ ਸੁੱਤ ਰਹੇ ਘਰ, ਦੋ ਬਨ ਕੋ ਸਿਧਾਰੇ, ਦਸ ਰਥ ਗਿਰ ਕਰ, ਪ੍ਰਾਣ ਕੋ ਨਿਕਾਲਾ ਹੈ। ਕਿੰਨਾ ਪਿਆਰ ਹੁੰਦਾ ਪੁੱਤਰਾਂ ਦਾ। ਕਹਿੰਦੇ ਦੋ ਨੂੰ, ਦੋ ਗਏ ਬਨਵਾਸ ਨੂੰ, ਰਾਮ ਚੰਦਰ ਤੇ ਲਕਸ਼ਮਣ, ਦੋ ਘਰੇ ਸੀ, 14 ਸਾਲ ਮਗਰੋਂ ਵਾਪਸ ਆ ਜਾਣਾ ਸੀ, ਪਰ ਫਿਰ ਵੀ ਦਸਰਥ ਕਹਿੰਦੇ ਦੇਖਦਾ ਰਿਹਾ ਚੜ ਕੇ ਮਹਿਲਾਂ ਚ, ਦਿਸਨੋਂ ਹਟ ਗਏ, ਛਾਲ ਮਾਰ ਕੇ ਮਰ ਗਿਆ। ਦੋ ਸੁੱਤ ਰਹੇ ਘਰ, ਦੋ ਬਨ ਕੋ ਸੁਧਾਰੇ, ਦਸਰਥ ਗਿਰ ਕਰ, ਪ੍ਰਾਣ ਕੋ ਨਿਕਾਲਾ ਹੈ। ਆਸ ਸਥਾਮਾ ਹੱਥੋਂ ਦਰੋਣਾ ਜੀ ਨੇ ਪ੍ਰਾਣ ਤਿਆਗੇ, ਨਰ ਅਰ ਕੁੰਚਰ ਕਾ ਭੇਦਨਾ ਵਿਚਾਰਾ ਹੈ। ਸੌ ਪੂਤ ਮੂਏ ਜਬ ਵਿਸ਼ਿਸ਼ਟ ਮੁਣ ਗਿਆਨੀ ਜੀ ਕੇ, ਤਨ ਪੱਥਰ ਵਾਂਧ ਤਨ ਵਿਆਸਰੀ ਮੇ ਡਾਰਾ ਹੈ। ਐਸਾ ਕੋਈ ਜਗ ਉਤੇ ਆਇਆ ਨਹੀਂ ਖਾਲਸਾ ਜੀ, ਚਾਰ ਪੁੱਤਰ ਵਾਰ ਕੇ ਵੀ ਸ਼ੁਕਰ ਗੁਜ਼ਾਰਾ ਹੈ। ਧਨ ਪੁੱਤਾਂ ਦਾ ਦਾਨੀ ਹੁਣ ਜਿਸ ਵੇਲੇ ਚਮਕੌਰ ਦੀ ਕੱਚੀ ਗੜੀ ਤੇ ਖੜੇ ਹੈ, ਅਜੀਤ ਸਿੰਘ ਜੀ ਮੈਦਾਨੀ ਜੰਗ ਵਿਚ ਜੰਗ ਕਰ ਰਹੇ ਹੈ। ਜੰਗ ਹੁੰਦੇ 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 ਗੁਰੂ ਸਾਹਿਬ ਦਾ ਜੇਠਾ ਪੁੱਤ ਅਜੀਤ ਸਿੰਘ ਮੈਦਾਨੀ ਜੰਗ ਚ ਸ਼ਹੀਦੀ ਪਾ ਗਿਆ। ਅਜੀਤ ਸਿੰਘ ਸੂਰਮਾ ਮੈਦਾਨੀ ਜੰਗ ਚ ਪਾ ਗਿਆ, ਅਜੀਤ ਸਿੰਘ ਸੂਰਮਾ ਵੀ ਦੋਸਤਾਂ ਨੂੰ ਸੋਧ ਸੋਧ ਕੇ, ਪਿਆਰਿਓ ਪਿਆਰਿਓ ਦੋਸਤਾਂ ਨੂੰ ਸੋਧ ਸੋਧ ਕੇ ਸ਼ਹੀਦੀ ਪਾ ਗਿਆ। ਸਿੰਘ ਨੇ ਸ਼ਹੀਦੀਆਂ ਪਾਈਆਂ ਮੈਦਾਨੀ ਜੰਗ ਦੇ ਵਿੱਚੋਂ ਸਾਰੇ ਜਥੇ ਸਮੇਤ, ਉਸੇ ਵੇਲੇ ਗੁਰੂ ਸਾਹਿਬ ਜੀ ਨੇ ਜੈਕਾਰਾ ਛੱਡਿਆ। ਦਇਆ ਸਿੰਘ ਕਹਿੰਦੇ, ਥੱਲਿਓ ਪਾਤਸ਼ਾਹ ਆ ਜੈਕਾਰਾ ਆਪਣੇ ਕਿਹੜੀ ਖੁਸ਼ੀ ਵਿੱਚ ਛੱਡਿਆ? ਕਹਿੰਦੇ, ਦਇਆ ਸਿੰਘ ਅੱਜ ਆ ਸਾਡਾ ਜੇਠਾ ਪੁੱਤ ਸੱਚ ਧਰਮ ਉੱਤੋਂ ਦੀ ਕੁਰਬਾਨ ਹੋ ਗਿਆ, ਸ਼ਹੀਦੀਆਂ ਪਾ ਗਿਆ, ਤੇ ਜਨਮ ਦੇਣ ਵਾਲੀ ਮਾਤਾ ਦੀ ਕੁੱਖ ਵੀ ਸਫਲੀ ਕਰ ਗਿਆ। ਹੁਣ ਜੈਕਾਰਾ ਛੱਡਿਆ, ਛੱਡ ਕੇ ਜੈਕਾਰੇ ਜਿਸ ਵੇਲੇ ਆਏ ਥੱਲੇ, ਉਸੇ ਵੇਲੇ ਜੁਝਾਰ ਸਿੰਘ ਜੀ ਹੱਥ ਜੋੜ ਖੜੇ ਨੇ। ਗੁਰੂ ਪਿਤਾ ਜੀ, ਉਹ ਮੇਰੀ ਵੀ ਇੱਕ ਮੰਗ ਹੈ, ਅੱਜ ਮੇਰੀ ਵੀ ਇੱਕ ਮੰਗ ਹੈ, ਪਹਿਲਾਂ ਦੇਖੋ ਤੁਹਾਤੋਂ ਕਦੇ ਵੀ ਕੁਝ ਨਹੀਂ ਮੰਗਿਆ, ਅੱਜ ਇੱਕ ਮੰਗ ਹੈ। ਹਾਂ ਦੱਸੋ ਬੇਟਾ। ਦੇਖੋ ਗੁਰੂ ਪਿਤਾ ਜੀ, ਉਹ ਤੁਹਾਨੂੰ ਪਤਾ ਸਾਡਾ ਆਪਸ ਦੇ ਵਿੱਚ ਸਿੰਘਾਂ ਦਾ ਵੀ ਵੀਰਾਂ ਦਾ ਵੀ ਸਾਰਿਆਂ ਦਾ ਕਿੰਨਾ ਪਿਆਰ, ਇਕੱਠੇ ਰਹਿੰਦੇ, ਇਕੱਠੇ ਖਾਂਦੇ ਪੀਂਦੇ, ਇਕੱਠੇ ਸੌਂਦੇ। ਤੇ ਹੁਣ ਮੇਰਾ ਨਾ ਵੱਡੇ ਵੀਰ ਬਿਨਾਂ ਜੀ ਨਹੀਂ ਲੜਦਾ। ਵੱਡਾ ਵੀਰ ਜਿੱਥੇ ਦਾਦਾ ਜੀ ਦੀ ਗੋਦ ਸੱਚਖੰਡ ਚਲਿਆ ਗਿਆ, ਮੈਨੂੰ ਵੀ ਜਲਦੀ ਜਾਣ ਦੀ ਆਗਿਆ ਦੇਵੋ। ਮੈਨੂੰ ਵੀ ਜੁਝਾਰ ਸਿੰਘ ਹੁਣ ਇਜਾਜ਼ਤਾਂ ਮੰਗ ਰਿਹਾ ਮੈਦਾਨੀ ਜੰਗ ਵਿੱਚ ਜਾਣ ਦੀਆਂ। ਕਿੰਨਾ ਪਿਆਰ ਹੈ, ਪਿੱਛੋਂ ਤੋਂ ਵੀ ਦੇਖੀ ਦਾ ਦੇਖੋ, ਕਹਿੰਦੇ ਰਾਮ ਚੰਦਰ ਨੂੰ ਬਨਵਾਸ ਹੋਇਆ, ਲਕਸ਼ਮਣ ਨਾਲ ਗਿਆ। ਪਿਆਰ ਹੈ ਨਾ ਭਾਈਆਂ ਦਾ, ਪਰ ਅੱਜ ਦਾ ਸਮਾਂ ਕੁਝ ਹੋਰ ਹੈ। ਇੱਕ ਭਾਈ ਜੇ ਹਸਪਤਾਲ ਵਿੱਚ ਬਿਮਾਰ ਹੋਵੇ, ਦੂਜਾ ਪਤਾ ਲੈਣ ਨੂੰ ਤਿਆਰ ਨਹੀਂ। ਬੋਲੋ ਸਤਨਾਮ। ਅੱਜ ਦਾ ਕੁਝ ਸਮਾਂ ਏਦਾਂ ਦਾ। ਰੱਬਾ ਮੁਖੋਂ ਨਾ ਬੁਲਾਏ ਬੋਲਦੇ, ਰੱਬਾ ਮੇਰਿਆ ਮੁਖੋਂ ਨੀ ਬੁਲਾਏ ਬੋਲਦੇ, ਸਾਡੀ ਤਾਂ ਬੋਲ ਚਾਲ ਹੈ ਨੀ। ਜੁਝਾਰ ਸਿੰਘ ਜੀ ਇਜਾਜ਼ਤਾਂ ਮੰਗ ਰਹੇ ਹੈ, ਪਿਤਾ ਜੀ ਉਹ ਮੈਨੂੰ ਵੀ ਜਾਣ ਦੀ ਆਗਿਆ ਦੇਵੋ। ਵੱਡਾ ਵੀਰ ਸ਼ਹੀਦ ਹੋ ਗਿਆ, ਦਾਦਾ ਜੀ ਦੀ ਗੋਦ ਚਲਿਆ ਗਿਆ, ਮੈਨੂੰ ਮੇਰੇ ਤੇ ਬਖਸ਼ਿਸ਼ ਕਰੋ। ਲਓ ਜੀ ਗੁਰੂ ਸਾਹਿਬ ਧੰਨ ਪੁੱਤਾਂ ਦੇ ਦਾਨੀ ਦਾ ਜੇਰਾ, ਪਹਿਲਾ ਪੁੱਤ ਮੈਦਾਨੀ ਜੰਗ ਚ ਸ਼ਹੀਦ ਹੋਇਆ ਪਿਆ, ਤੇ ਹੁਣ ਦੂਸਰੇ ਨੂੰ ਵੀ ਤੀਸਰੇ ਜਥੇ ਦੇ ਵਿਚ ਹੱਥੀ ਬੰਨ ਕੇ ਸ਼ਹੀਦੀ ਕਾਨੇ, ਹੱਥੀ ਬੰਨ ਕੇ ਸ਼ਹੀਦੀ ਕਾਨੇ, ਪੁਰਾਣੇ ਤੋਰੇ ਲਾਲ ਜੰਗ ਨੂੰ ਪਿਆਰਿਓ ਪਿਆਰਿਓ, ਪੁਰਾਣੇ ਤੋਰੇ ਲਾਲ ਜੰਗ ਨੂੰ ਹੱਥੀ ਬੰਨ ਕੇ ਜੰਗ ਹੁੰਦਾ ਰਿਹਾ ਥੋੜਾ ਸੰਖੇਪ ਚ ਕਰਾਂ। 36 ਸਿੰਘ ਸ਼ਹੀਦ ਹੋ ਗਏ 6 ਜਥੇ। ਉਧਰੋਂ ਰਾਤ ਪੈ ਗਈ, ਜੰਗ ਰੁਕ ਗਿਆ। 5 ਸਿੰਘ ਤੇ 6ਵੇਂ ਗੁਰੂ ਸਾਹਿਬ ਜੀ ਰਹਿ ਗਏ, ਸੰਗਤ ਸਿੰਘ, ਸੰਤ ਸਿੰਘ, ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ। ਜਿਸ ਵੇਲੇ ਰਾਤ ਪੈ ਗਈ, ਜੰਗ ਰੁਕ ਗਿਆ, 5 ਸਿੰਘਾਂ ਨੇ ਇਕ ਨੁੱਕਰ ਦੇ ਵਿਚ ਕੋਨੇ ਚ ਇਕੱਠੇ ਹੋ ਕੇ ਗੁਰਮਤਾ ਕੀਤਾ। ਕਹਿੰਦੇ ਆਪਾਂ ਗੁਰੂ ਸਾਹਿਬ ਨੂੰ ਕਹੀਏ ਤੁਸੀਂ ਗੜੀ ਵਿਚੋਂ ਚਲੇ ਜਾਓ, ਸਾਡੇ ਵਰਗੇ ਅਨੇਕਾਂ ਸਿੰਘ ਹੋਰ ਪੈਦਾ ਕਰ ਲਵੋਗੇ, ਅਸੀਂ ਸ਼ਹੀਦੀਆਂ ਪਾਵਾਂਗੇ। ਇਹ ਗੁਰਮਤਾ ਕਰਕੇ ਜਿਸ ਵੇਲੇ ਗੁਰਸਿੱਖਾਂ ਨੇ ਆ ਕਿਹਾ, ਦਇਆ ਸਿੰਘ ਕਹਿੰਦੇ ਪਾਤਸ਼ਾਹ ਗੜੀ ਨੂੰ ਛੱਡ ਜਾਓ। ਗੁਰੂ ਸਾਹਿਬ ਕਹਿੰਦੇ ਕਿਸ ਹੈਸੀਅਤ ਵਿਚ ਕਹਿੰਦੇ ਹੋ? ਕਹਿੰਦੇ ਮਹਾਰਾਜ ਅਸੀਂ ਕੱਲਾ ਕੱਲਾ ਆਪ ਦੇ ਸਿੱਖ ਹਾਂ, ਪਰ ਇਹ ਸਾਡਾ 5 ਸਿੰਘਾਂ ਦਾ ਗੁਰਮਤ ਹੈ। ਗੁਰੂ ਸਾਹਿਬ ਕਹਿੰਦੇ ਅੱਛਾ, ਖਾਲਸਾ ਪੰਥ ਦਾ ਹੁਕਮ ਹੈ। ਉਸੇ ਵੇਲੇ ਹੱਥ ਜੋੜ ਕਹਿੰਦੇ ਦੱਸੋ ਕਿ ਖਾਲਸਾ ਪੰਥ ਦਾ ਸੇਵਕ ਗੋਬਿੰਦ ਸਿੰਘ ਕੀ ਕਰੇ? ਕਹਿੰਦੇ ਮਹਾਰਾਜ ਆਪ ਗੜੀ ਨੂੰ ਛੱਡ ਜਾਓ। ਜਿਸ ਵੇਲੇ 5 ਸਿੰਘਾਂ ਦੇ ਜੀਵ, ਜੋ ਜੀਵਨ ਵਾਲੇ ਸਿੰਘ ਨਾਲ ਮੈਂ ਬੇਨਤੀ ਕਰਦੇ ਹਾਂ, ਰਮਜ ਕਾਫੀ ਹੁੰਦੇ, ਜੀਵਨ ਜਿਹੜੇ ਵਿਕੇ ਹੋਏ ਆ ਉਹਨਾਂ ਦੇ ਮਰਨਾ। ਜਿਸ ਵੇਲੇ ਆਏ ਨੀ ਜਿਹੜੇ ਮਰਜ਼ੀ ਇਕੱਠੇ ਹੋ ਕੇ, ਜਿਸ ਵੇਲੇ ਗੁਰੂ ਸਾਹਿਬ ਨੇ ਸੀਸ ਝੁਕਾ ਦਿੱਤਾ, ਕਹਿੰਦੇ ਠੀਕ ਹੈ। ਨਾਲ ਨਾਲ ਵਿਉਂਤਬੰਦੀ ਕੀਤੀ, ਕਹਿੰਦੇ ਫਿਰ ਏਦਾਂ ਕਰਦੇ ਆ ਆਪਾਂ ਵੀ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਸਾਡੇ ਨਾਲ ਜਾਣ, ਸੰਗਤ ਸਿੰਘ ਤੇ ਸੰਤ ਸਿੰਘ ਸ਼ਹੀਦੀਆਂ ਪਾਉਣ। ਕਹਿੰਦੀ ਚਲੋ ਠੀਕ ਹੈ ਜੀ, ਆਪਸੀ ਵਿਉਂਤਬੰਦੀ। ਕਹਿੰਦੇ ਠੀਕ, ਗੁਰੂ ਸਾਹਿਬ ਕਹਿੰਦੇ ਨਾਲੇ ਦੁਨੀਆਂ ਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਰਹੋ। ਉਹ ਕਿਵੇਂ ਮਹਾਰਾਜ? ਸਿੱਖਿਆ ਮਿਲਦੀ ਰਹੋ ਵੀ ਕਿੱਡੀਆਂ ਵੀ ਮੁਸ਼ਕਲ ਦੀਆਂ ਘੜੀਆਂ ਆ ਜਾਣ, ਬੰਦੇ ਨੂੰ ਦਇਆ, ਧਰਮ ਤੇ ਮਾਣ ਨਹੀਂ ਛੱਡਣਾ ਚਾਹੀਦਾ। ਬੋਲੋ ਸਤਨਾਮ। ਦਇਆ, ਧਰਮ ਤੇ ਮਾਣ ਬਾਜਾਂ ਵਾਲਾ ਚਮਕੌਰ ਦੀ ਗੜੀ ਚੋਂ ਵੀ ਨਾਲ ਲੈ ਗਿਆ। ਦਇਆ ਨਾਲ ਹੈ, ਧਰਮ ਵੀ ਨਾਲ ਹੈ ਤੇ ਮਾਣ ਵੀ, ਇਹ ਨਹੀਂ ਛੱਡਿਆ, ਇਹ ਨਹੀਂ ਛੱਡਣਾ ਚਾਹੀਦਾ। ਰਹੋ ਵਿਚਾਰ, ਏਦਾਂ ਦੀ ਵਿਉਂਤਬੰਦੀ ਹੋਈ ਜਿਸ ਵੇਲੇ। ਲਓ ਜੀ, ਹੁਣ ਸਾਰਾ ਦੱਸਤਾ ਵੀ ਤੁਸੀਂ ਏਦਾਂ ਪਿੱਛੇ ਦੀ ਜਾਣਾ, ਮੈਦਾਨੇ ਜੰਗ ਵੀ ਦੀ ਜਾਵਾਂਗੇ, ਸਾਰੀ ਸਕੀਮ ਬਣ ਗਈ। ਜੁੱਤਾ ਲਾ ਤਾ ਗੁਰੂ ਸਾਹਿਬ ਜੀ ਨੇ, ਜੋ ਜੁੱਤਾ ਲਾ ਦਿੱਤਾ ਦਇਆ ਸਿੰਘ, ਕਹਿੰਦੇ ਪਾਤਸ਼ਾਹ ਕੀ ਗੱਲ, ਉਹਦੀ ਠੰਡ ਪੈਂਦੀ ਹੈ, ਕੰਡੇ ਝਾੜੀਆਂ, ਪਥਰੀਲਾ ਇਲਾਕਾ, ਜੁੱਤਾ ਕਾਹਤੇ ਲਾ ਤਾ? ਕਹਿੰਦੇ ਦਇਆ ਸਿੰਘ, ਅਸੀਂ ਮੈਦਾਨੇ ਜੰਗ ਵੀ ਦੀ ਜਾਣਾ ਨਾ, ਕਿੰਨੇ ਸਿੰਘ ਸ਼ਹੀਦ ਹੋਏ ਪਏ ਹੈ। ਜੰਗ ਹੁੰਦੇ ਹੁੰਦੇ ਕਿਸੇ ਸਿੰਘ ਦਾ ਦਸਤਾਰਾ ਖੁੱਲ ਜਾਂਦਾ, ਕਈ ਵਾਰ ਇਸ ਦਸਤਾਰੇ ਤੋਂ ਬਾਹਰ ਆ ਜਾਂਦੇ ਐ, ਹਨੇਰੀ ਰਾਤ ਧੁੰਦ ਪੈਂਦੀ ਹੈ, ਕਿਤੇ ਸਾਡਾ ਜੁੱਤਾ ਕਿਸੇ ਸਿੰਘ ਦੇ ਕੇਸਾਂ ਨੂੰ ਨਾ ਲੱਗ ਜੇ। ਬੋਲੋ ਸਤਨਾਮ। ਨੋਟ ਕਰਿਓ, 10ਵੇਂ ਪਾਤਸ਼ਾਹ ਦਾ ਪਵਿੱਤਰ ਜੁੱਤਾ, ਪਰ ਕੇਸਾਂ ਦਾ ਕਿੰਨਾ ਸਤਿਕਾਰ ਕਰਦੇ, ਕਹਿੰਦੇ ਕਿ ਸਿੰਘ ਦੇ ਕੇਸਾਂ ਨੂੰ ਨਾ ਲੱਗ ਜਾਵੇ। ਤੇ ਅੱਜ ਤਾਂ ਸਿੰਘ ਕਹਾਉਣ ਵਾਲਿਆਂ ਦੇ ਕੇਸ ਨਾਈਆਂ ਦੀਆਂ ਦੁਕਾਨਾਂ ਤੇ ਗੰਦੀਆਂ ਨਾਲੀਆਂ ਜੁੜੇ ਫਿਰਦੇ ਆ ਨਾ, ਪਰ ਯਾਦ ਰੱਖੋ ਪੁੱਤਾਂ ਦਾ ਦਾਨੀ ਕੇਸਾਂ ਦੇ ਸਤਿਕਾਰ ਚ ਚਮਕੌਰ ਦੀ ਗੜੀ ਚੋਂ। ਦੇਖ ਮਾਲਕ ਤਾਖਤਾਂ ਦਾ ਨੰਗੇ ਪੈਰੀ ਤੁਰਿਆ ਜਾਂਦਾ, ਮਾਲਕ ਤਾਖਤਾਂ ਦਾ